ਢੇਸਾ ਪਹਿਲੋਂ ਨਾਸਤਕ ਸੀ। ਪਰ ਭਾਈ ਸਾਹਿਬ ਭਾਈ ਸਾਈਂ ਦਾਸ ਜੀ ਹੋਰਾਂ ਦੀ ਸੰਗਤ ਨੇ ਉਸ ਨੂੰ ਵਾਹਿਗੁਰੂ ਦੇ ਪ੍ਰੇਮ ਵਿੱਚ ਰਹਿਣਾ ਸਿਖਾ ਦਿੱਤਾ। ਭਾਈ ਸਾਹਿਬ ਨੇ ਪਹਿਲੋਂ ਢੇਸੇ ਦੀ ਦਿਮਾਗੀ ਹਿਲਜੁਲ ਨੂੰ ਆਪਣੀ ਉੱਜਲ ਬੁੱਧੀ ਨਾਲ ਠੰਡਿਆ ਕੀਤਾ, ਫਿਰ ਸੰਜਮ ਸਿਖਾਇਆ, ਫਿਰ ਸੇਵਾ ਦੀ ਪਹਿਲੀ ਮੰਜ਼ਿਲ ਸਿਖਾਈ ਤੇ ਫਿਰ ਢੇਸੇ ਨੂੰ ਕੀਰਤਨ ਸੁਣਨ ਦਾ ਰਸ ਪੈ ਗਿਆ। ਫਿਰ ਭਾਈ ਸਾਹਿਬ ਦੇ ਸਤਸੰਗ ਦੀ ਇੱਛਾ ਪ੍ਰਬਲ ਹੋ ਗਈ ਤੇ ਭਾਈ ਜੀ ਨੂੰ ਡੱਲੇ ਤੋਂ ਡਰੌਲੀ ਲੈ ਆਇਆ। ਹੁਣ ਵਰਤਾਅ ਤੇ ਸਤਸੰਗ ਨੇੜੇ ਦਾ ਹੋ ਗਿਆ। ਭਾਈ ਸਾਹਿਬ ਦਾ ਜੀਵਨ ਤੇ ਪ੍ਰਚਾਰ ਤੇ ਮਕਾਨ ਦਾ ਉਸਰਨਾ ਤੇ ਸਤਿਗੁਰੂ ਦਾ ਆ ਕੇ ਠਹਿਰਨਾ, ਸਾਰੇ ਸੋਹਣੇ ਨਜ਼ਾਰੇ ਅੱਖਾਂ ਅੱਗੋਂ ਲੰਘੇ। ਕਿੰਨਾ ਚਿਰ ਗੁਰੂ ਜੀ ਦੇ ਪ੍ਰਤੱਖ ਦਰਸ਼ਨ ਹੁੰਦੇ ਰਹੇ। ਇਸ ਸਾਰੇ ਸਮੇਂ ਵਿੱਚ ਢੇਸਾ ਸਹਿਜ ਸੁਭਾਅ ਗੁਰਬਾਣੀ ਦਾ ਰਸੀਆ ਹੋ ਗਿਆ। ਗੁਰਬਾਣੀ ਦਾ ਪਾਠ ਮਨ ਦੀ ਸ਼ੁੱਧੀ ਵਾਸਤੇ ਕਰੀਦਾ, ਪਿਆਰ ਵਾਸਤੇ ਕਰੀਦਾ, ਦਿਲ ਦੇ ਇੱਕ ਟਿਕਾਓ ਵਾਸਤੇ ਕਰੀਦਾ। ਸੋ ਢੇਸਾ ਬੜੇ ਪ੍ਰੇਮ ਨਾਲ ਗੁਰਬਾਣੀ ਦਾ ਪਾਠ ਤੇ ਵਿਚਾਰ ਕਰਨ ਲੱਗ ਪਿਆ। ਬਾਣੀ ਦੇ ਵਿਚਾਰ ਵਾਲੇ ਅਸਰ ਨਾਲ ਦਿਮਾਗ ਸਾਫ ਹੋਣ ਲੱਗ ਪਿਆ। ਸੋ ਬਾਣੀ ਦੇ ਪਹਿਲੇ ਅਸਰ ਨੇ ਮਨ ਸਾਫ ਕੀਤਾ, ਮਾਇਆ ਦੀ ਮੈਲ ਖਤਮ ਕੀਤੀ ਤੇ ਵਿਚਾਰ ਰੂਪ ਅਸਰ ਨੇ ਦਿਮਾਗ ਗਿਆਨਮਈ ਕਰ ਦਿੱਤਾ। ਹੁਣ ਇੱਕ ਪ੍ਰਭਾਵ ਮਨ ਤੇ ਇਹ ਪੈਂਦਾ ਹੈ ਕਿ ਇੱਥੇ ਨਾਮ ਦਾ ਨਿਵਾਸ ਹੋ ਜਾਏ। ਨਾਮ ਇੱਕ ਦਾਤ ਹੈ ਜੋ ਸਾਈਂ ਦੀ ਮਿਹਰ ਨਾਲ ਮਿਲਦੀ। ਕੋਈ ਸਿਮਰਨ ਨਹੀਂ ਕਰ ਸਕਦਾ ਜਿਸ ਉੱਤੇ ਮਿਹਰ ਨਾ ਹੋਵੇ। ਗੁਰੂ ਜੀ ਨੇ ਆਖਿਆ ਸੀ, ਸੇ ਸਿਮਰੈ ਜਿਨ ਆਪ ਸਿਮਰਾਏ। ਸੋ ਇਸ ਮਿਹਰ ਦੀ ਪ੍ਰਾਪਤੀ ਦੀ ਜੁਗਤੀ ਅਗਲੀ ਤੁਕ ਵਿੱਚ ਹੈ, ਨਾਨਕ ਤੰਗ ਕੈ ਲਾਗੋਂ ਪਾਏ। ਨਾ ਕੋਈ ਜਪ ਤਪ ਸੰਜਮ ਤੇ ਸੇਵਾ ਕਰਨੀ ਇਸ ਦਾਤ ਦਾ ਹੱਕਦਾਰ ਬਣਾਉਂਦੀ ਹੈ ਤੇ ਨਾ ਹੀ ਕੋਈ ਵਿਉਂਤ ਹੈ ਜਿਸ ਨਾਲ ਕਿ ਕਿਸੇ ਪ੍ਰਕਾਰ ਦੇ ਜ਼ੋਰ ਨਾਲ ਇਹ ਮਿਲ ਸਕੇ। ਫਿਰ ਇਹ ਧਨ ਕਿੱਥੋਂ ਲੱਭਦਾ? ਹਰ ਧਨ ਰਤਨ ਜਵੇ ਹਰੀ, ਸੋ ਗੁਰ ਹਰ ਧਨ ਹਰ ਪਾਸੋਂ ਦੇਵਾਇਆ। ਅਰਥਾਤ ਇਹ ਹਰੀ ਦਾ ਧਨ ਰਤਨ ਜਵਾਹਰਾਂ ਵਾਂਗੂ ਅਮੋਲਕ ਹੈ ਜੋ ਰੱਬ ਜੀ ਤੋਂ ਲੱਭਦਾ ਤੇ ਗੁਰੂ ਮਹਾਰਾਜ ਰੱਬ ਪਾਸੋਂ ਦਿਵਾਉਂਦੇ ਨੇ। ਤੇ ਰੱਬ ਜੀ ਇਹ ਕਿਸ ਤਰ੍ਹਾਂ ਦਿੰਦੇ ਨੇ? ਜਿਸ ਨੂੰ ਸਤਿਗੁਰੂ ਨਾਲ ਹਰਸ਼ਰ ਦਾ ਲਾਏ ਤਿਸ ਹਰ ਧਨ ਕੀ ਵੰਡ ਹੱਥ ਆਵੇ, ਜਿਸ ਨੂੰ ਕਰਤੈ ਧੁਰ ਲਿਖ ਪਾਇਆ। ਫਿਰ ਜਿਹੜਾ ਮਨ ਸ਼ੁੱਧ ਕਰਨਾ ਹੈ ਨਾ, ਆਚਰਣ ਨੇਕ ਬਣਾਉਣਾ, ਸੇਵਾ ਤੇ ਸੰਜਮ ਸਿੱਖਣਾ, ਨਿਤਨੇਮ ਦੀ ਬਾਣੀ ਦਾ ਪਾਠ ਤੇ ਅਭਿਆਸ ਕਰਨਾ, ਇਸਦਾ ਕੀ ਮਤਲਬ ਹੈ? ਉੱਤਰ ਇਹ ਆ ਕਿ ਨਾਮ ਤੇ ਰੱਬੀ ਹੈ। ਪਰਦਾਤਾ ਜਦੋਂ ਦਾਤ ਦਿੰਦਾ ਤਾਂ ਮੰਗਤਾ ਅੱਗੋਂ ਝੋਲੀ ਅੱਡ ਲੈਂਦਾ। ਸੋਈ ਸ਼ੁਭ ਗੁਣਾਂ ਦਾ ਧਾਰਨਾ, ਸੇਵਾ ਤੇ ਬਾਣੀ ਦਾ ਅਭਿਆਸ ਕਰਨਾ ਕੁਝ ਇਸੇ ਤਰ੍ਹਾਂ ਦੀ ਇੱਕ ਤਿਆਰੀ। ਇਸ ਨਾਲ ਮਨ ਸ਼ੁੱਧ ਹੋ ਕੇ ਸਾਈਂ ਦੇ ਦਰ ਝੋਲੀ ਵਾਂਗੂ ਅੱਡਿਆ ਜਾਂਦਾ। ਜਦੋਂ ਫਿਰ ਦਾਤ ਮਿਲਦੀ ਹੈ ਤਾਂ ਝੋਲੀ ਵਿੱਚ ਪੈ ਜਾਂਦੀ ਹੈ। ਭਾਈ ਸਾਈਂ ਦਾਸ ਨੇ ਢੇਸੇ ਨੂੰ ਨਾਸਤਿਕਤਾ ਦੇ ਹਨੇਰੇ ਵਿੱਚੋਂ ਕੱਢ ਕੇ ਸ਼ੁਭ ਗੁਣ ਉਸਦੇ ਹਿਰਦੇ ਵਿੱਚ ਨਿਵਾਸ ਕਰਵਾਏ ਤੇ ਸਤਿਗੁਰੂ ਵੱਲੋਂ ਹਰ ਧਨ ਦੀ ਦਾਤ ਦਿਵਾਏ ਜਾਣ ਲਈ ਤਿਆਰ ਕੀਤਾ। ਡਰੌਲੀ ਨਿਵਾਸ ਦੇ ਦਿਨਾਂ ਵਿੱਚ ਆਪ ਸਤਿਗੁਰੂ ਜੀ ਇੱਕ ਦਿਹਾੜੇ ਬਾਹਰ ਸ਼ਿਕਾਰ ਤੇ ਆਏ, ਕਿਸੇ ਖੂਹ ਤੇ ਬੈਠੇ ਸਨ ਕਿ ਢੇਸਾ ਸਾਰੇ ਸਿੱਖਾਂ ਤੋਂ ਪਹਿਲਾਂ ਅੱਪੜ ਪਿਆ। ਗੁਰੂ ਜੀ ਨੂੰ ਪਿਆਸ ਲੱਗੀ ਤਾਂ ਢੇਸੇ ਨੇ ਦੌੜ ਕੇ ਖੂਹ ਤੋਂ ਜਲ ਲਿਆਂਦਾ ਤੇ ਚੁਕਾਇਆ। ਸਤਿਗੁਰੂ ਜੀ ਨੇ ਇੱਕ ਤਿਰਛੀ ਨਿਗਾਹ ਨਾਲ ਵੇਖਿਆ ਤੇ ਫਿਰ ਆਖਿਆ, ਤੇਰਾ ਨਾਂ? ਢੇਸਾ। ਕਹਿਣ ਲੱਗਾ, ਜੀ ਦਾਸ ਦਾ ਨਾਮ ਹੈ ਢੇਸਾ। ਗੁਰੂ ਜੀ ਕਹਿਣ ਲੱਗੇ, ਅਜੇ ਵੇਲਾ ਨਹੀਂ ਆਇਆ। ਇਹ ਸੁਣ ਕੇ ਢੇਸਾ ਪੈਰਾਂ ਤੇ ਢਹਿ ਪਿਆ ਤੇ ਬੋਲਿਆ, ਜੀ ਆਪਣੇ ਦਰ ਤੇ ਢੱਠੇ ਰਹਿਣਾ, ਸਦਾ ਬਖਸ਼ੀ ਰੱਖਣਾ। ਗੁਰੂ ਜੀ ਆਖਣ ਲੱਗੇ, ਹਾਂ ਪਰ ਅਜੇ ਵੇਲਾ ਨਹੀਂ। ਇਹ ਗੱਲ ਲੰਘ ਗਈ, ਸਮਾਂ ਬੀਤ ਗਿਆ। ਢੇਸੇ ਨੇ ਸਾਈਂ ਦਾਸ ਨੂੰ ਦੱਸਿਆ। ਉਹਨਾਂ ਆਖਿਆ, ਢੇਸਿਆ ਤੂੰ ਚੰਗੀ ਮੰਗ ਮੰਗੀ, ਗੁਰੂ ਦੇ ਦਰ ਤੇ ਟੱਟਣਾ ਮਿਲਿਆ ਰਵੇ, ਸਾਡੇ ਲਈ ਤੇ ਬਸ ਇਹ ਹੀ ਸਭ ਕੁਝ ਹੈ। ਢੇਸਾ ਆਖਣ ਲੱਗਾ, ਪਰ ਭਾਈ ਸਾਹਿਬ ਜੀ, ਮੈਂ ਉਸ ਵੇਲੇ ਮੰਗਿਆ ਕੁਝ ਨਹੀਂ ਸੀ, ਇਹ ਮੈਂ ਬੇਅਦਬੀ ਸਮਝਦੀ ਜਿਸ ਕਰਕੇ ਡਰਦਾ ਸਾਂ। ਭਾਈ ਜੀ ਆਖਣ ਲੱਗੇ, ਤੁਸੀਂ ਚੰਗਾ ਕੀਤਾ, ਪਰ ਉਹ ਸ਼ਹਿਨਸ਼ਾਹ ਆਪੇ ਤਰੁੱਠਣ ਲੱਗਾ ਸੀ ਤੇ ਤੂੰ ਸਮਝ ਤਰੁੱਠ ਪਿਆ, ਹੁਣ ਤੇ ਸਮੇਂ ਦੀ ਗੱਲ ਰਹਿ ਗਈ ਹੈ, ਦਾਤ ਮਿਲਣੀ ਨਿਸ਼ਚੇ ਹੋ ਗਈ, ਅਜੇ ਵੇਲਾ ਨਹੀਂ ਆਇਆ। ਇਸ ਦਾ ਅਰਥ ਇਹ ਹੈ ਕਿ ਦਾਤ ਤੇ ਮਿਲਣੀ ਹੈ ਪਰ ਸਮਾਂ ਨਹੀਂ ਆਇਆ, ਸਮਾਂ ਆਵੇਗਾ ਤਾਂ ਮਿਲ ਜਾਏਗਾ। ਸੋ ਮਿਲਣਾ ਤੇ ਨਿਸ਼ਚੇ ਹੋ ਗਿਆ, ਵਕਤ ਅਨਿਸ਼ਚੇ ਹੈ, ਸੋ ਵੱਡਾ ਕੰਮ ਤੇ ਹੋ ਗਿਆ, ਸਮੇਂ ਦਾ ਕੀ ਇਹ ਤੇ ਬੀਤ ਜਾਣਾ ਤੇ ਮਿਥਿਆ ਹੋਇਆ ਸਮਾਂ ਆ ਹੀ ਜਾਣਾ, ਹੁਣ ਸ਼ੁਕਰ ਵਿੱਚ ਰਹੋ। ਭਾਈ ਢੇਸਾ ਆਖਣ ਲੱਗਾ, ਜੀ ਭਾਈ ਸਾਹਿਬ ਜੀ, ਮੈਨੂੰ ਤੇ ਆਪਣੇ ਸਤਸੰਗ ਦਾ ਦਰ ਬਖਸ਼ੀ ਰੱਖੋ, ਫਿਰ ਜੋ ਦਿਓ ਸੋ ਵਾਧਾ ਤੇ ਜਦੋਂ ਦਿਓ ਤਦੋਂ ਹੀ ਵਾਧਾ। ਇਸ ਤਰ੍ਹਾਂ ਦੇ ਬਚਨ ਬਿਲਾਸ ਮਗਰੋਂ ਢੇਸਾ ਉਸੇ ਤਰ੍ਹਾਂ ਲੱਗਾ ਰਿਹਾ। ਇੱਕ ਦਿਨ ਸਵੇਰ ਸਾਰ ਸਤਿਗੁਰੂ ਜੀ ਤੁਰਨ ਦੀ ਤਿਆਰੀ ਕਰ ਰਹੇ ਸਨ ਕਿ ਢੇਸਾ ਬਾਣੀ ਪੜਦਾ ਖੇਤਾਂ ਵਿੱਚ ਜਾ ਰਿਹਾ ਸੀ ਕਿ ਉਸਦੀ ਮਧੁਰ ਧੁਨੀ ਸਤਿਗੁਰੂ ਜੀ ਨੇ ਸੁਣੀ। ਆਪ ਉਸ ਵੇਲੇ ਇੱਕ ਵਗਦੇ ਖੂਹ ਦੇ ਚੁਬੱਚੇ ਤੇ ਵਗਦੇ ਜਲ ਵਿੱਚ ਚਰਨ ਰੱਖੀ ਬੈਠੇ ਸਨ। ਮਿੱਠੀ ਧੁਨ ਸੁਣ ਕੇ ਆਪ ਬੜੇ ਖੁਸ਼ ਹੋਏ ਤੇ ਬੋਲੇ, ਢੇਸਿਆ ਢੇਸਾ ਭੱਜ ਕੇ ਆਇਆ ਤੇ ਗੁਰੂ ਜੀ ਦੇ ਚਰਨਾਂ ਤੇ ਢਹਿ ਪਿਆ। ਸਤਿਗੁਰੂ ਜੀ ਨੇ ਆਖਿਆ, ਢੇਸਿਆ, ਜਵਾਬ ਮਿਲਿਆ, ਹਾਂਜੀ ਪਾਤਸ਼ਾਹ। ਗੁਰੂ ਜੀ ਆਖਣ ਲੱਗੇ, ਜਾ ਇੱਕ ਕੋਹ ਹੋਰ ਅੱਗੇ ਤੇ ਉਜਾੜ ਵਿੱਚ ਇੱਕ ਘੜੀ ਬੈਠ ਕੇ ਆ ਤੇ ਜਾ ਚੁੱਪ ਕਰਕੇ ਬਵੀ। ਭਾਈ ਢੇਸਾ ਮੱਥਾ ਟੇਕ ਕੇ ਤੁਰ ਗਿਆ। ਦਿਲ ਵਿੱਚ ਇੱਕ ਚਾਹ ਹੈ ਤੇ ਡਰ ਵੀ। ਦਾਤੇ ਨੇ ਹੁਕਮ ਦਿੱਤਾ ਇਸ ਗੱਲ ਦਾ ਤੇ ਚਾਹ ਹੈ, ਪਰ ਕੀ ਹੋਣਾ ਇਸ ਗੱਲ ਦਾ ਡਰ ਹੈ। ਪਰ ਉਹ ਗੁਰੂ ਗੁਰੂ ਜਪਦਾ ਤੁਰੀ ਗਿਆ ਤੇ ਇੱਕ ਉਜਾੜ ਵਿੱਚ ਜਾ ਬੈਠਾ। ਢੇਸੇ ਨੇ ਹੁਣ ਅੱਖਾਂ ਬੰਦ ਕਰ ਲਈਆਂ, ਮੂੰਹ ਬੰਦ ਕਰ ਲਿਆ। ਚਾਰ ਚੁਫੇਰੇ ਚੁੱਪ ਚਾਪ ਸੀ, ਕੰਨਾਂ ਵਿੱਚ ਆਪਣੇ ਹੀ ਸਰੀਰ ਦੇ ਅੰਗਾਂ ਦੀ ਹਰਕਤ ਸੁਣਨ ਲੱਗੀ, ਸ਼ਾਂ ਸ਼ਾਂ। ਪਰ ਢੇਸੇ ਨੇ ਕਿਹਾ, ਸੱਚਮੁੱਚ ਸਤਿਗੁਰੂ ਨੇ ਸ਼ਾਂ ਸ਼ਾਂ ਸੁਣਨ ਲਈ ਤੇ ਮੈਨੂੰ ਨਹੀਂ ਘੱਲਿਆ, ਇਹ ਤੇ ਐਵੇਂ ਹੀ ਇਕਾਂਤ ਵਿੱਚ ਸੁਣਦੀ ਹੈ। ਜਦੋਂ ਬਾਹਰ ਦੇ ਉੱਚੇ ਸ਼ਬਦ ਬੋਲਣੋਂ ਹਟ ਜਾਣ ਫਿਰ ਸੁਣਨ ਲੱਗ ਪੈਂਦੀ, ਮੈਨੂੰ ਸਤਿਗੁਰੂ ਨੇ ਇਹ ਸੁਣਨ ਲਈ ਨਹੀਂ ਘੱਲਿਆ। ਉਹ ਉੱਚਾ ਦਾਤਾ ਕਿਸੇ ਉੱਚੇ ਮੰਤਵ ਲਈ ਆਪਣੇ ਸੇਵਕ ਨੂੰ ਤੋਰਦਾ, ਇਹ ਤੇ ਸ਼ਾਂ ਸ਼ਾਂ ਜਾਂ ਨਿੰਮ ਬਹੁਤੀ ਪੀ ਲਈਏ ਤਾਂ ਖੁਸ਼ਕੀ ਚੜ੍ਹਦਾ, ਆਪੇ ਹੀ ਜ਼ੋਰ ਨਾਲ ਸੁਣ ਲਈਦੀ, ਫਿਰ ਤੇ ਮੈਨੂੰ ਇੱਧਰ ਧਿਆਨ ਨਹੀਂ ਦੇਣਾ ਚਾਹੀਦਾ। ਸੋ ਢੇਸੇ ਨੇ ਆਪਣੇ ਧਿਆਨ ਨੂੰ ਸ਼ਾਂ ਸ਼ਾਂ ਵੱਲੋਂ ਮੋੜਿਆ ਤਾਂ ਅੱਖਾਂ ਅੱਗੋਂ ਕਈ ਦੇਖੀਆਂ ਥਾਵਾਂ ਤੇ ਡਿੱਠੇ ਜੀਵ ਲੰਘੇ। ਢੇਸੇ ਨੇ ਕਿਹਾ, ਮੇਰੇ ਸਤਿਗੁਰੂ ਦਾ ਜ਼ਰੂਰ ਇਹ ਮਤਲਬ ਨਹੀਂ ਹੋਣਾ ਕਿ ਮੇਰੇ ਮਨ ਅੱਗੇ ਮੇਰੇ ਚੇਤੇ ਦੀ ਸ਼ਕਤੀ ਨਾਲ ਡਿੱਠੀਆਂ ਹੋਈਆਂ ਥਾਵਾਂ ਤੇ ਵੇਖੇ ਹੋਏ ਜੀਵ ਲੰਘਣ। ਜ਼ਰੂਰ ਮੇਰੇ ਸਤਿਗੁਰੂ ਦੀ ਇੱਛਾ ਉੱਚੀ ਤੇ ਗੰਭੀਰ ਹੈ। ਉਸਨੇ ਫਿਰ ਇਸ ਪਾਸਿਓਂ ਵੀ ਆਪਣੇ ਮਨ ਨੂੰ ਮੋੜਿਆ ਤੇ ਜੋ ਵੀ ਸੂਰਤ ਮਨ ਅੱਗੇ ਆਵੇ ਉਸ ਵੱਲੋਂ ਰੋਕ ਕੇ ਬਾਹਰੋਂ ਹੀ ਤੋਰ ਦੇਵੇ ਤਾਂ ਅੰਦਰ ਇੱਕ ਵੇਲ ਜਿਹੀ ਭਾਸਣ ਲੱਗੀ। ਢੇਸੇ ਨੇ ਕਿਹਾ, ਜ਼ਰੂਰ ਮੇਰੇ ਸਤਿਗੁਰੂ ਦਾ ਇਹ ਵੇਲ ਮਾਤਰ ਨੂੰ ਤੱਕਣਾ ਮੇਰੇ ਕੱਲਣ ਦਾ ਇਹ ਮਕਸਦ ਤੇ ਨਹੀਂ ਹੋ ਸਕਦਾ। ਤਾਂ ਉਸ ਆਖਿਆ, ਹੁਣ ਮੈਂ ਹੋਰ ਕੀ ਕਰਾਂ, ਨਾ ਸ਼ਾਂ ਸ਼ਾਂ ਸੁਣਾ ਨਾ ਮੈਂ ਮੂਰਤਾਂ ਵੇਖਾਂ, ਸਾਰਿਆਂ ਨੂੰ ਰੋਕ ਦਿੱਤਾ ਤਾਂ ਵੇਲ ਜਿਹੀ ਪਈ ਹੈ ਇਸ ਵਿੱਚ ਟਿਕਾਂ, ਪਰ ਉਹ ਮੈਂ ਕਿਉਂ ਕਰਨੀਆਂ ਵਿੱਚ ਲੱਗਾ ਪਿਆ, ਮੈਨੂੰ ਤੇ ਬੈਠ ਆਉਣ ਦਾ ਹੁਕਮ ਹੈ, ਘੜੀ ਭਰ ਬਹਿ ਕੇ ਟੁਰ ਜਾਵਾਂਗਾ, ਪਰ ਹਾਂ ਚੁੱਪ ਬਹਿ ਕੇ ਟੁਰ ਜਾਵਾਂ ਹੈ, ਮੈਂ ਤੇ ਆਪਣੇ ਨਾਲ ਹੀ ਗੱਲਾਂ ਕਰੀ ਜਾਂਦਾ, ਸੋ ਮੈਂ ਕਰਾਂ ਕੁਝ ਨਾ, ਪਰ ਨਾ ਕਰਨ ਵਾਲਾ ਜੀਵ ਕਿਵੇਂ ਹੋਵਾਂ, ਮਨ ਨੇ ਕੁਝ ਕਰਨਾ ਤੇ ਹੋਇਆ। ਅੱਛਾ, ਇਸ ਮਨ ਦੀਆਂ ਗੱਲਾਂ ਮਗਰ ਭੱਜਣੋਂ ਰੋਕਣਾ ਬਸ ਇਹਾ ਹੀ ਮੇਰੇ ਕਰਨ ਵਾਲਾ ਕੰਮ ਹੈ। ਹੁਣ ਚੇਤੇ ਆਇਆ ਭਾਈ ਸਾਈਂ ਦਾਸ ਦਾ, ਪਰ ਸੂਰਤ ਅੱਗਾਂ ਅੱਗੇ ਨਾ ਆਈ। ਸੋਚ ਫੁਰੀ, ਮੈਂ ਉਹਨਾਂ ਨੂੰ ਪੁੱਛਿਆ ਹੁੰਦਾ ਕਿ ਇਹੋ ਜਿਹਾ ਸਮੇਂ ਕੀ ਕਰੀਦਾ ਤਾਂ ਹੁਣ ਔਖਾ ਨਾ ਹੁੰਦਾ। अच्छा भाई जी क्या करते सन कि देश काल तो परदे ने जो असल शै नू विंग पा के दस दे। सो मैं समझा कि भाई जी मेरे कोल ने इस वेले ने सो मैं उन्हां वल तकना वह दसणगे कि मैं किवें करा। ढेसा हुण जोर लावे पर भाई साईं दास जी का चेहरा अखां अगे ना आवे। दुनिया दे होर देखे सुने अपने पराए वैरी सज्जण तां अखां अगे आउण को पर गुरमुख दा चेहरा नजर ना आवे। फिर जोर लाया पर फिर गुरमुख दा ध्यान ना आवे। ख्याल ते साईं दास वल लग पिया पर सूरत ना दिसी। फिर ढेसे ने घबरा के आख्या वाह भैड़े मना जो डाढ़े प्यारे ने जो स्त्री पुत्र संबंधी सब तो उच्चे सुचे सोहने ते मिठे ने ओ हाई दिल तो इनी दूर ने कि दिसदे नहीं। होर सारे पै दिल दे नेत्रां अगे घुमदे ने रोक रोक रखना पर शहद दियां मक्खियां वांग पै घुमदे ने। जिस दी मेरे नाल निष्काम प्रीत है जिसने मेरा उद्धार करना उसकी दिल सूरत नहीं धारण करता। ठीक मेरा दिल बहुत मैड़ है ताइयो सतगुरु ने उस दिन कहा सी अजे वेला नहीं आया। मैं समझदा सां कि बाणी ते सेवा नाल मेरे मन की मैल चढ़ गई है। ठीक मेरे मन की मोटी मैल चढ़ गई पर कोई ब्रीक मैल डाढ़ी चंबड़न वाली मैल मेरे अंदर है जो मेरे दिल दे शीशे नूं धुंधला कर रही जिस विच्चों प्रीत वाले निर्मल मन वाले साईं दे प्यारे ते सुची आत्मा वाले गुरमुख दा दीदार नहीं दिसदा। जां शायद इस तरह के मेरा दिल जो एक मंदिर है जिस विच मेरे मित्र साक संबंधी तां भजे आ रहे ने क्योंकि ये उन्हां लई सोहणा पर गुरमुख नहीं आता क्योंकि उन्हां लई अजे ये कोझा थां की जानिए ये मेरे मन की मैल किहो जिही सूखम ते थिंदी मैल है जिहड़ी मैनूं उंज ते दिसदी नहीं पर उस विच्चों सूखम आकार वालियां चीजां नहीं दिसदियां ते मोटे आकार वालियां दिसदियां ने। हुण अचानक ढेसे नूं चेते आया ते उच्ची बोलिया ओए मूर्खा तैनूं तां हुकम सी वी चुप करके बह ते तूं बाहरों चुप बैठा ते अंदरों तेरे अंदर घोड़े भज रहे ने रौला पै रहा तू हुक्म की पालना नहीं कर रहा अडोल हो चुप हो कुछ ना कर चुप हो जा।